ਜਿਹੜਾ ਕਰਤ੍ਰਿਤਵ ਹੈ ਉਸ ਨੂੰ ਕੇਵਲ ਚੁਣੌਤੀ ਨਹੀਂ ਦਿੱਤੀ ਜਾ ਰਹੀ, ਬਲਕਿ ਬਹੁਤ ਹੀ ਭੱਦੇ ਸ਼ਬਦ ਇਸ ਗ੍ਰੰਥ ਅਤੇ ਦੀ ਬਾਣੀ ਵਾਸਤੇ ਵਰਤੇ ਜਾ ਰਹੇ ਹਨ। ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਦਸਮ ਗ੍ਰੰਥ ਸ਼ੁਰੂ ਤੋਂ ਹੀ ਇੱਕ ਵਿਵਾਦ ਦਾ ਕਾਰਨ ਬਣਿਆ ਰਿਹਾ ਹੈ। ਮੈਂ ਇਹ ਸਮਝਦਾ ਹਾਂ ਕਿ ਇਹ ਗੱਲ ਬਿਲਕੁਲ ਬੇਬੁਨਿਆਦ ਹੈ ਕਿ ਆਪਣੀ ਸੰਪਾਦਨਾ ਤੋਂ ਹੀ ਦਸਮ ਗ੍ਰੰਥ ਕੋਈ ਵਿਵਾਦ ਦਾ ਕਾਰਨ ਰਿਹਾ ਹੈ। ਭਾਈ ਮਨੀ ਸਿੰਘ ਦਾ ਕੰਮ ਜੋ ਵਿਵਾਦ ਵਿੱਚ ਆਇਆ ਸੀ ਉਹ ਇਹ ਸੀ ਕਿ ਉਹਨਾਂ ਨੇ ਇੱਕ ਤਾਂ ਦੋਹਾਂ ਗ੍ਰੰਥਾਂ ਦੀ ਬਾਣੀ ਇਕੱਠੀ ਕਰ ਦਿੱਤੀ, ਦੂਜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕ੍ਰਮ ਵਿਗਾੜ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠੀ ਕਰ ਦਿੱਤੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਬਾਅਦ ਵਿੱਚ ਭਗਤਾਂ ਦੀ ਬਾਣੀ ਇਕੱਠੀ ਕਰ ਦਿੱਤੀ। ਸਿੱਖਾਂ ਨੂੰ ਉਸ ਵੇਲੇ ਜਿਹੜੀ ਸਭ ਤੋਂ ਵੱਧ ਚੁੱਭਣ ਵਾਲੀ ਗੱਲ ਸੀ ਸਿੱਖਾਂ ਵਾਸਤੇ ਉਹ ਇਹ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਹਨਾਂ ਨੇ ਕ੍ਰਮ ਜੋ ਗੁਰੂ ਮਹਾਰਾਜ ਨੇ ਨਿਰਧਾਰਿਤ ਕੀਤਾ ਹੈ ਉਸਦਾ ਉਲੰਘਣ ਕਰਕੇ ਉਹਨਾਂ ਨੇ ਕ੍ਰਮ ਜੋ ਨਿਯਤ ਕੀਤਾ ਇਸ ਨੂੰ ਸਿੱਖਾਂ ਨੇ, ਉਸ ਸਮੇਂ ਦੇ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ ਅਤੇ ਇਹ ਮੰਨ ਲਿਆ ਕਿ ਇਹ ਗੁਰੂ ਮਹਾਰਾਜ ਜੀ ਦੇ ਜਿਹੜੇ ਅੰਗ ਹਨ ਉਹ ਇੱਕ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਨੇ ਭੰਗ ਕੀਤੇ ਹਨ। ਦਸਮ ਗ੍ਰੰਥ ਦੇ ਸੰਬੰਧ ਵਿੱਚ ਸ਼ੁਰੂ ਵਿੱਚ ਜੇ ਕੋਈ ਵਿਵਾਦ ਸੀ ਤਾਂ ਉਹ ਸਿਰਫ ਇਤਨਾ ਸੀ ਕਿ ਦੋ ਗ੍ਰੰਥ ਵੱਖ ਵੱਖ ਰੱਖੇ ਜਾਣ ਜਾਂ ਇਕੱਤਰ ਕਰ ਦਿੱਤੇ ਜਾਣ। ਦੋ ਗ੍ਰੰਥ ਕਿਹੜੇ? ਦਸਮ ਗ੍ਰੰਥ ਦੇ ਦੋ ਗ੍ਰੰਥ, ਬਚਿੱਤਰ ਨਾਟਕ ਅਤੇ ਚਰਿਤ੍ਰੋਪਾਖਿਆਨ, ਇਹ ਦੋ ਵੱਡੇ ਗ੍ਰੰਥ ਸਨ। ਇਹ ਕਿਉਂਕਿ ਵੱਖ ਵੱਖ ਸਨ ਤਾਂ ਇਹਨਾਂ ਨੂੰ ਇਕੱਠਾ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਇਹਦੇ ਬਾਰੇ ਦੋ ਰਾਏ ਦੋ ਧੜਿਆਂ ਦੀਆਂ ਹੋ ਸਕਦੀਆਂ ਹਨ। ਇਸ ਦੀ ਅਥੈਂਟੀਸਿਟੀ ਨੂੰ ਕਿਸੇ ਨੇ ਚੈਲੰਜ ਕੀਤਾ ਹੋਵੇ, ਇਸ ਦੀ ਬਾਣੀ ਉੱਤੇ ਕੋਈ ਕਿੰਤੂ ਪਰੰਤੂ ਕੀਤੇ ਹੋਣ, ਇਹ ਮੈਂ ਸਮਝਦਾ ਕਿ ਜਿਹੜੇ ਪੁਰਾਣੇ ਸਿੱਖ ਸਾਹਿਤ ਹੈ ਉਹਦੇ ਵਿੱਚੋਂ ਕਿਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਹੈ। ਥੋੜ੍ਹਾ ਜਿਹਾ ਸਾਨੂੰ ਆਪਣਾ ਮਨ ਜਿਹੜਾ ਹੈ ਉਸਨੂੰ ਕੰਸੈਂਟਰੇਟ ਕਰਕੇ ਇਕਾਗਰ ਕਰਕੇ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਦਸਮ ਗ੍ਰੰਥ ਦੀ ਬਾਣੀ ਦੀ ਸਾਂਝ ਕੀ ਹੈ, ਵਖਰੇਵਾਂ ਕੀ ਹੈ ਦੋਵੇਂ ਗੱਲਾਂ। ਮੈਂ ਇਹ ਬੇਨਤੀ ਕਰਾਂਗਾ ਕਿ ਪਰਮੇਸ਼ਰ ਦਾ ਜਿਹੜਾ ਅਸੀਂ ਨਾਮ ਕਹਿੰਦੇ ਹਾਂ, ਨਾਮ ਜਪਣਾ ਹੈ, ਨਾਮ ਨੂੰ ਅਸੀਂ ਸਿੱਖ ਤਾਂ ਜੀਵਨ ਦਾ ਆਧਾਰ ਮੰਨਦੇ ਹਾਂ ਤੇ ਸਿੱਖ ਸਾਧਨਾ ਜਿਹੜੀ ਹੈ ਉਹ ਸਾਰੀ ਦੀ ਸਾਰੀ ਨਾਮ ਉੱਤੇ ਕੇਂਦਰਿਤ ਹੈ। ਇਹ ਜਿਹੜਾ ਨਾਮ ਹੈ ਪਰਮੇਸ਼ਰ ਦਾ ਇਹ ਸਾਡੇ ਸੰਪਰਕ ਵਿੱਚ ਜਦੋਂ ਗੁਰੂ ਲਿਆਉਂਦਾ ਹੈ, ਗੁਰੂ ਮਹਾਰਾਜ ਲਿਆਉਂਦੇ ਹਨ, ਤਾਂ ਉਹ ਦੋ ਤਰੀਕਿਆਂ ਨਾਲ ਪਰਮੇਸ਼ਰ ਦੀ ਪਹਿਚਾਣ ਸਥਾਪਿਤ ਕੀਤੀ ਜਾਂਦੀ ਹੈ। ਇੱਕ ਤਾਂ ਪਰਮੇਸ਼ਰ ਜੀ ਦੇ ਜਿਹੜੇ ਡਿਵਾਈਨ ਗੁਣ ਹਨ, ਦੈਵੀ ਗੁਣ ਹਨ, ਉਹ ਕੁਦਰਤ ਵਿੱਚ ਵਿਦਮਾਨ ਹਨ, ਉਹਨਾਂ ਗੁਣਾਂ ਦੇ ਆਧਾਰ ਤੇ ਪਰਮੇਸ਼ਰ ਨੂੰ ਨਾਮ ਦਿੱਤਾ ਜਾਂਦਾ ਹੈ। ਜੇ ਉਹ ਪਾਲਣਹਾਰ ਹੈ ਤਾਂ ਉਸਨੂੰ ਗੋਪਾਲ ਕਹਿ ਦਿੱਤਾ, ਉਹਨੂੰ ਸਿਰਜਣਹਾਰਾ ਕਹਿ ਦਿੱਤਾ, ਉਸਨੂੰ ਰਹੀਮ ਕਹਿ ਦਿੱਤਾ, ਕਿਰਪਾ ਕਰਦਾ ਹੈ ਕਿਰਪਾਲੂ ਕਹਿ ਦਿੱਤਾ। ਗੁਣਾਂ ਦੇ ਆਧਾਰ ਉੱਤੇ ਇੱਕ ਤਾਂ ਪਰਮੇਸ਼ਰ ਦਾ ਪਰਮੇਸ਼ਰ ਨੂੰ ਨਾਮ ਦਿੱਤਾ ਜਾਂਦਾ ਹੈ ਅਤੇ ਉਹ ਨਾਮ ਅਸੀਂ ਗਾ ਗਾ ਕੇ ਉਸ ਪਰਮੇਸ਼ਰ ਦੀ ਨੇੜਤਾ ਉਹਦੇ ਗੁਣਾਂ ਰਾਹੀਂ ਪ੍ਰਾਪਤ ਕਰਦੇ ਹਾਂ। ਦੂਜੇ ਜਿਹੜੇ ਨਾਮ ਹੁੰਦੇ ਨੇ ਕੁਦਰਤ ਵਿੱਚ ਦੈਵੀ ਕੌਤਕ ਵਰਤਦੇ ਰਹਿੰਦੇ ਹਨ, ਪਰਮੇਸ਼ਰ ਜੀ ਕੌਤਕ ਕਰਦੇ ਹਨ। ਦਸਮ ਗ੍ਰੰਥ ਦੀ ਜਿਹੜੀ ਬਾਣੀ ਹੈ ਇਸ ਨੂੰ ਕੌਤਕਾਂ ਦਾ ਗ੍ਰੰਥ ਕਿਹਾ ਜਾਂਦਾ ਸੀ। ਬਚਿੱਤਰ ਨਾਟਕ ਕੌਤਕ ਗ੍ਰੰਥ ਕਰਕੇ ਪ੍ਰਸਿੱਧ ਰਿਹਾ ਹੈ। ਕੌਤਕ ਕਿਵੇਂ ਹੁੰਦਾ ਹੈ? ਜਦੋਂ ਪਾਰਬ੍ਰਹਮ ਪਰਮੇਸ਼ਰ ਆਪਣੀ ਸ਼ਕਤੀ ਰਾਹੀਂ ਜਾਂ ਕਿਸੇ ਪੁਰਖ ਰਾਹੀਂ ਅਜਿਹਾ ਕਰਮ ਕਰੇ ਜੋ ਧਰਤੀ ਤੇ ਆਮ ਆਦਮੀ ਵਾਸਤੇ ਕਰਨਾ ਅਸੰਭਵ ਹੋਵੇ ਤਾਂ ਉਸਨੂੰ ਅਸੀਂ ਕੌਤਕ ਕਵਾਂਗੇ। ਪਰਮੇਸ਼ਰ ਦਾ ਡਿਵਾਈਨ ਐਕਸ਼ਨ, ਦੈਵੀ ਕੌਤਕ। ਦੈਵੀ ਕੌਤਕਾਂ ਦੇ ਆਧਾਰ ਉੱਤੇ ਵੀ ਪਰਮੇਸ਼ਰ ਦਾ ਨਾਮ ਰੱਖਿਆ ਜਾਂਦਾ ਹੈ। ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਰਾਹੀਂ ਪਰਮੇਸ਼ਰ ਨੇ, ਹਿੰਦੂ ਵਿੱਚ ਇਹ ਅਗਰ ਕੋਈ ਹਿੰਦੂ ਭਰਾ ਐਕਸਪਲੇਨ ਕਰੇਗਾ ਤੇ ਮੈਂ ਐਕਸਪਲੇਨ ਕਰਾਂਗਾ ਤੇ ਦੋਵਾਂ ਦੇ ਵਿੱਚ ਇੱਕ ਅੰਤਰ ਹੈ। ਹਿੰਦੂ ਵੀਰ ਕਹੇਗਾ ਕਿ ਮਰਨ ਨੂੰ ਮਾਰਨ ਵਾਲਾ ਸ਼੍ਰੀ ਕ੍ਰਿਸ਼ਨ ਹੈ। ਸਿੱਖ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਕਿ ਸ਼੍ਰੀ ਕ੍ਰਿਸ਼ਨ ਨੇ ਮਰਨ ਨੂੰ ਨਹੀਂ ਮਾਰਿਆ, ਪਰੰਤੂ ਸਿੱਖ ਦਾ ਵਿਚਾਰ ਇਹ ਹੈ ਕਿ ਸ਼੍ਰੀ ਕ੍ਰਿਸ਼ਨ ਰਾਹੀਂ ਮੁਰਦਾ ਵੈਰੀ ਪਰਮੇਸ਼ਰ ਅਕਾਲ ਪੁਰਖ ਹੈ, ਰਾਕਸ਼ਸੀ ਬ੍ਰਿਤੀਆਂ ਨੂੰ ਮਾਰਨ ਵਾਲਾ ਪਰਮੇਸ਼ਰ ਹੈ। ਜਦੋਂ ਅਸੀਂ ਉਸਨੂੰ ਮੁਰਾਰੀ ਕਹਿੰਦੇ ਹਾਂ ਬਾਣੀ 'ਚ, ਤਾਂ ਉਹ ਅਸੁਰੀ ਬਿਰਤੀਆਂ ਦਾ ਵਿਨਾਸ਼ਕ ਹੈ। ਉਹਦੇ ਪਿੱਛੇ ਇੱਕ ਇਤਿਹਾਸਕ ਗਾਥਾ ਹੈ ਕਿ ਇਸ ਤਰੀਕੇ ਨਾਲ ਉਸਨੇ ਅਸੁਰਾਂ ਦਾ ਸੰਹਾਰ ਕੀਤਾ ਹੈ, ਰਾਕਸ਼ਸ ਬਿਰਤੀ ਨੂੰ ਇਸ ਤਰੀਕੇ ਨਾਲ ਨਸ਼ਟ ਕੀਤਾ ਹੈ। ਇਹ ਜਿਹੜੇ ਡਿਵਾਈਨ ਐਕਸ਼ਨ ਹੁੰਦੇ ਨੇ, ਦੈਵੀ ਕੌਤਕ ਹੁੰਦੇ ਨੇ, ਇਹਨਾਂ ਦੇ ਆਧਾਰ ਤੇ ਜਿਹੜਾ ਨਾਮ ਪੈਂਦਾ ਹੈ ਉਹ ਕਰਮ ਨਾਮ ਕਰਕੇ ਜਾਣਿਆ ਜਾਂਦਾ ਹੈ। ਜਿਹੜਾ ਪਹਿਲਾ ਨਾਮ ਸੀ ਗੁਣ ਆਧਾਰਿਤ ਨਾਮ, ਉਹ ਕਿਰਤਮ ਨਾਮ ਹੈ। ਕਿਰਤਮ ਸ਼ਬਦ ਕ੍ਰਿਤਰਮ ਤੋਂ ਬਣਿਆ, ਸੰਸਕ੍ਰਿਤ ਦਾ ਸ਼ਬਦ ਹੈ ਕ੍ਰਿਤਰਮ। ਜੇ ਅਸੀਂ ਥੋੜ੍ਹਾ ਜਿਹਾ ਇਹਨੂੰ ਡੂੰਘਾਈ ਨਾਲ ਨਹੀਂ ਸੋਚਾਂਗੇ ਤਾਂ ਲੱਗੇਗਾ ਕਿ ਰੱਬ ਦਾ ਨਾਮ ਬਨਾਵਟੀ ਨਾਮ ਹੈ। ਹਾਂ, ਨਾਮ ਬਨਾਵਟੀ ਹੈ। ਨਾਮ ਬਨਾਵਟੀ ਕਿਉਂ ਹੈ? ਕਿਉਂਕਿ ਨਾਮ ਕਿਸੇ ਭਾਸ਼ਾ ਰਾਹੀਂ ਦਿੱਤਾ ਗਿਆ ਹੈ। ਪਰਮੇਸ਼ਰ ਦਾ ਕੋਈ ਗੁਣ ਦੇਖਿਆ, ਉਸਦਾ ਨਾਮਕਰਨ ਕਰ ਦਿੱਤਾ। ਉਹਦਾ ਗੁਣ ਉਹ ਹੀ ਰਹੇਗਾ, ਪਰੰਤੂ ਦੂਜੀ ਭਾਸ਼ਾ ਵਿੱਚ ਨਾਮ ਬਦਲ ਜਾਏਗਾ। ਗੁਣ ਨਹੀਂ ਬਦਲੇਗਾ, ਨਾਮ ਬਦਲ ਜਾਏਗਾ। ਤੋ ਇਸ ਕਰਕੇ ਜਿਹੜਾ ਗੁਣ ਆਧਾਰਿਤ ਨਾਮ ਹੈ ਉਸਨੂੰ ਕ੍ਰਿਤਰਮ ਨਾਮ, ਕਿਰਤਮ ਨਾਮ ਬਾਣੀ ਵਿੱਚ ਕਹਿ ਦਿੱਤਾ। ਕਿਰਤਮ ਨਾਮ ਦਾ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਮੂਲ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਕਿਰਤਮ ਨਾਮ ਦਾ ਗ੍ਰੰਥ ਹੈ, ਪਰੰਤੂ ਇਹ ਨਹੀਂ ਕਿ ਇਸ ਵਿੱਚ ਕਰਮ ਨਾਮ ਆ ਨਹੀਂ ਸਕਦਾ, ਜਾਂ ਕਰਮ ਕਿਰਤਮ ਨਾਮ ਦਸਮ ਗ੍ਰੰਥ ਵਿੱਚ ਨਹੀਂ ਆ ਸਕਦਾ। ਦੋਹਾਂ ਦੇ ਅੰਦਰ ਸਾਂਝ ਹੈ, ਇੱਕੋ ਪਰਮੇਸ਼ਰ ਦੇ ਦੋ ਰੂਪ ਨੇ। ਇਸ ਕਰਕੇ ਦਸਮ ਗ੍ਰੰਥ ਵਿੱਚ ਕਰਮ ਨਾਮ ਕਿਰਤਮ ਨਾਮ ਆ ਸਕਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਰਮ ਨਾਮ ਆ ਸਕਦਾ ਹੈ। ਪਰ ਉਂਝ ਕੀ ਹੈ, ਮੂਲ ਰੂਪ ਵਿੱਚ ਜਿਹੜੀ ਗਾਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਕਿਰਤਮ ਨਾਮ ਦੀ ਹੈ ਅਤੇ ਦਸਮ ਗ੍ਰੰਥ ਵਿੱਚ ਕਰਮ ਨਾਮ ਦੀ ਹੈ। ਅਸੀਂ ਜਦੋਂ ਦਸਮ ਗ੍ਰੰਥ ਵਿੱਚ ਪ੍ਰਵੇਸ਼ ਕਰਨਾ ਹੈ ਤਾਂ ਜਾਪ ਰਾਹੀਂ ਪ੍ਰਵੇਸ਼ ਕਰਨਾ ਹੈ। ਜਾਪ ਰਾਹੀਂ ਪ੍ਰਵੇਸ਼ ਉਸ ਦੀ ਪਹਿਲੀ ਪੌੜੀ ਰਾਹੀਂ ਹੋਵੇਗਾ। ਪਹਿਲੀ ਪੌੜੀ ਵਿੱਚ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਰਚਨ ਦਾ ਪ੍ਰਯੋਜਨ ਜਿਹੜਾ ਹੈ ਉਹ ਵਰਣਨ ਕਰ ਦਿੱਤਾ। ਤਬ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਰਥ। ਦਸਮ ਗ੍ਰੰਥ ਕਰਮ ਨਾਮ ਦੀ ਬਾਣੀ ਹੈ। ਕਰਮ ਨਾਮ ਅਤੇ ਕਿਰਤਮ ਨਾਮ ਬੰਦੇ ਦੀ ਪਰਸਨੈਲਿਟੀ ਵਿੱਚ ਕਿਵੇਂ ਚੇਂਜਿਸ ਲਿਆਉਂਦੇ ਨੇ ਇਹ ਵੀ ਸਮਝ ਲੈਣਾ ਚਾਹੀਦਾ ਹੈ। ਕਿਰਤਮ ਨਾਮ ਰਾਹੀਂ ਗੁਣ ਗਾ ਗਾ ਕੇ ਵਾਹਿਗੁਰੂ ਜੀ ਦੇ ਮਨੁੱਖ ਸੰਤ ਬਣ ਜਾਂਦਾ ਹੈ, ਮਨੁੱਖ ਸੰਤ ਬਣ ਜਾਂਦਾ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੂਜੇ ਧਰਮ ਦਾ ਵਿਅਕਤੀ ਪੜ੍ਹ ਕੇ ਵੀ ਸੰਤਤਾਈ ਨੂੰ ਪ੍ਰਾਪਤ ਕਰ ਸਕਦਾ ਹੈ। ਇਸੇ ਕਰਕੇ ਸਿੱਖ ਧਰਮ ਵਿੱਚ ਸਹਿਜਧਾਰੀ ਪਰੰਪਰਾ ਕਿਸੇ ਨਾ ਕਿਸੇ ਤਰੀਕੇ ਨਾਲ ਚੱਲਦੀ ਰਹੀ ਹੈ। ਇਹ ਕਿਸੇ ਹੋਰ ਧਰਮ 'ਚ ਨਹੀਂ ਹੋ ਸਕਦਾ, ਕਿਉਂਕਿ ਕਿਸੇ ਹੋਰ ਧਰਮ ਵਿੱਚ ਕਿਰਤਮ ਨਾਮ ਅਤੇ ਕਰਮ ਨਾਮ ਨੂੰ ਇਸ ਤਰ੍ਹਾਂ ਨਹੀਂ ਨਿਖੇੜਿਆ ਗਿਆ ਜਿਵੇਂ ਸਿੱਖ ਧਰਮ ਵਿੱਚ ਨਿਖੇੜਿਆ ਗਿਆ ਹੈ। ਆਰਗੇਨਾਈਜੇਸ਼ਨ ਅਤੇ ਧਰਮ ਦਾ ਸੱਤ, ਇਹ ਦੋਵੇਂ ਥੋੜ੍ਹਾ ਥੋੜ੍ਹਾ ਦੂਰੀ 'ਤੇ ਰੱਖੇ ਨੇ, ਵੱਖ ਵੱਖ ਰੱਖੇ ਨੇ। ਧਰਮ ਦਾ ਸੱਤ ਜਿਹੜਾ ਸਿੱਖ ਧਰਮ ਦਾ, ਉਸ ਤੋਂ ਕੋਈ ਦੁਨੀਆਂ ਦਾ ਕੋਈ ਮਨੁੱਖ ਵੀ ਲਾਭ ਪ੍ਰਾਪਤ ਕਰ ਸਕਦਾ ਹੈ, ਪਰੰਤੂ ਆਰਗੇਨਾਈਜੇਸ਼ਨ ਦਾ ਜਿਹੜਾ ਹਿੱਸਾ ਹੈ, ਸੰਸਥਾ ਦਾ ਹਿੱਸਾ, ਉਹ ਖਾਲਸਾ ਹੀ ਬਣ ਸਕਦਾ ਹੈ। ਤੋ ਕਰਮ ਨਾਮ ਜਿਹੜਾ ਹੈ ਇਹ ਖਾਲਸੇ ਦੀ ਸੰਸਥਾ ਦੀ ਉਸਾਰੀ ਵਾਸਤੇ ਹੈ। ਕਿਉਂ? ਕਿਉਂਕਿ ਕਰਮ ਨਾਮ ਨੇ ਐਕਟਿਵ ਕਰਨਾ ਹੈ। ਐਕਟਿਵ ਕਿਹਨੂੰ ਕਰਨਾ ਹੈ? ਆਰਗੇਨਾਈਜੇਸ਼ਨ ਨੂੰ ਐਕਟਿਵ ਕਰਨਾ ਹੈ। ਤੋ ਦਸਮ ਗ੍ਰੰਥ ਜਿਹੜਾ ਹੈ ਇਹ ਜਿਹੜੀ ਖਾਲਸਾ ਜਥੇਬੰਦੀ ਹੈ ਇਹਦੀ ਉਸਾਰੀ ਦਸਮ ਗ੍ਰੰਥ ਉੱਤੇ ਹੋਈ ਹੋਈ ਹੈ। ਦਸਮ ਗ੍ਰੰਥ ਵਿੱਚ ਨਾਮ ਤੁਸੀਂ ਦੇਖੋ ਸਿੰਘਾਂ ਦੇ ਬੜੇ ਹੀ ਸੋਹਣੇ ਸੋਹਣੇ ਨਾਮ ਜਿਹੜੇ ਨੇ ਉਹ ਕ੍ਰਿਸ਼ਨ ਅਵਤਾਰ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਵਾਰ ਵਾਰ ਜਿਹੜਾ ਉਹ ਬਿਆਨ ਕੀਤੇ ਹਨ, ਬੜੇ ਸੁੰਦਰ ਸੁੰਦਰ ਨਾਮ ਦਿੱਤੇ ਨੇ। ਫਿਰ ਉਹਨਾਂ ਨਾਵਾਂ ਦੇ ਨਾਲ ਬੜੀ ਸੂਰਬੀਰਤਾ ਜੋੜੀ ਹੈ, ਜਿਸ ਤਰ੍ਹਾਂ ਖੜਗ ਸਿੰਘ ਦਾ ਪ੍ਰਸੰਗ ਜਿਹੜਾ ਹੈ ਉਹ ਅਸੀਂ ਵੇਖ ਸਕਦੇ ਹਾਂ। ਸੋ ਇੱਕ ਤਾਂ ਮੇਰਾ ਨਿਵੇਦਨ ਇਹ ਹੈ ਕਿ ਦਸਮ ਗ੍ਰੰਥ ਦੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਨਾਂ ਦੋਵਾਂ ਦੀ ਆਪਸੀ ਸਾਂਝ, ਕਿ ਸੰਤ ਕਿੱਥੋਂ ਪੈਦਾ ਹੋਵੇਗਾ? ਗੁਰੂ ਗ੍ਰੰਥ ਸਾਹਿਬ ਜੀ ਤੋਂ। ਉਹ ਸੰਤ ਸਿਪਾਹੀ ਕਿਵੇਂ ਬਣੇਗਾ? ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੇ ਵਿੱਚ ਜਿਹੜੇ ਰਾਗ ਨੇ ਉਹ ਬੰਦੇ ਨੂੰ, ਬੰਦੇ ਦਾ ਮਨ ਜਿਹੜਾ ਹੈ ਉਹ ਇਕਾਗਰ ਕਰਦੇ ਹਨ, ਉਸਨੂੰ ਲੀਨਤਾ ਵਾਲੇ ਪਾਸੇ ਲਿਜਾਂਦੇ ਨੇ। ਉਸ ਲੀਨਤਾ ਵਿੱਚੋਂ ਕੀ ਨਿਕਲੇਗਾ? ਸੰਤਤਾ ਹੀ ਨਿਕਲੇਗੀ, ਗੁਰਮੁਖਤਾ ਹੀ ਨਿਕਲੇਗੀ। ਪਰੰਤੂ ਉਹ ਸਮਾਧੀ ਵਿੱਚ ਸਥਿਤ ਨਾ ਹੋ ਜਾਏ, ਸਿੱਖ ਰਾਗ ਤੇ ਬਾਣੀ ਦੇ ਆਨੰਦ ਵਿੱਚ ਇਸ ਤਰ੍ਹਾਂ ਲੀਨ ਨਾ ਹੋ ਜਾਵੇ ਕਿ ਦੁਨੀਆਦਾਰੀ ਭੁੱਲੀ ਜਾਵੇ, ਕੋਈ ਯੋਗੀ ਵਾਲੀ ਸਮਾਧੀ ਨਾ ਪ੍ਰਾਪਤ ਕਰ ਜਾਏ। ਉਸਨੂੰ, ਉਸਦੀ ਬਿਰਤੀ ਨੂੰ, ਉਸਦੇ ਸਰੀਰ ਨੂੰ ਐਕਟਿਵ ਕਰਨ ਵਾਸਤੇ ਫਿਰ ਦਸਮ ਗ੍ਰੰਥ ਦੀ ਬਾਣੀ ਪੜ੍ਹੀ ਜਾਂਦੀ ਹੈ। ਜਪਜੀ ਪੜ੍ਹਿਆ ਜਾਂਦਾ ਕਿ ਅਕਾਲ ਪੁਰਖ ਵਿੱਚ ਲੀਨ ਹੋ ਜਾਏ, ਤੇ ਉਹ ਲੀਨ ਹੋਇਆ ਮਨੁੱਖ ਲਾਈਫ ਵਿੱਚ ਐਕਟਿਵ ਹੋ ਜਾਏ, ਜੀਵਨ ਵਿੱਚ ਸੰਘਰਸ਼ ਕਰੇ, ਉਹ ਫਿਰ ਜਾਪ ਸਾਹਿਬ ਪੜ੍ਹਿਆ ਜਾਂਦਾ। ਉਹਦੇ ਜਿਹੜੇ ਛੰਤ ਨੇ ਉਹਨਾਂ ਵਿੱਚ ਤੇਜ਼ੀ ਹੈ, ਉਹਨਾਂ ਵਿੱਚ ਇੱਕ ਉਤਸ਼ਾਹ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਲੀਨਤਾ ਹੈ, ਲੀਨਤਾ ਵੀ ਜ਼ਰੂਰੀ ਹੈ, ਪਰੰਤੂ ਲੀਨਤਾ ਇਸ ਕਿਸਮ ਦੀ ਕਿ ਸਮਾਜਿਕ ਫਰਜ਼ ਨਾ ਭੁੱਲ ਜਾਣ, ਕਾਰਗ੍ਰਿਸ਼ਤੀ ਨਾ ਭੁੱਲ ਜਾਵੇ, ਇਨਸਾਨੀਅਤ ਨਾ ਭੁੱਲ ਜਾਵੇ ਕਿ ਬੰਦਾ ਸਮਾਧੀ ਲਾ ਕੇ ਪਹਾੜਾਂ ਉੱਤੇ ਜਾ ਕੇ ਬੈਠ ਜਾਵੇ। ਸੋ ਇਹ ਅਸੀਂ ਜਦੋਂ ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ ਪੜ੍ਹਦੇ ਹਾਂ, ਅਸੀਂ ਦੇਖਦੇ ਹਾਂ ਉਹਦੇ ਛੰਦ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਰਵਾਨਗੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਲੀਨਤਾ ਹੈ। ਇਹ ਦੋਵਾਂ ਚੀਜ਼ਾਂ ਦੇ ਸੁਮੇਲ ਤੋਂ, ਇਹਨਾਂ ਦੋਵਾਂ ਬਾਣੀਆਂ ਦੇ ਸੁਮੇਲ ਤੋਂ ਇੱਕ ਸੰਪੂਰਨ ਸਿੱਖ ਵਿਅਕਤੀਤਵ ਘੜਿਆ ਜਾਂਦਾ ਹੈ, ਇੱਕ ਸੰਤ ਤੇ ਸਿਪਾਹੀ ਘੜਿਆ ਜਾਂਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਨੂੰ ਹਟਾ ਦਈਏ ਤਾਂ ਸਿੱਖ ਸੰਤ ਨਹੀਂ ਬਣ ਸਕਦਾ, ਤੇ ਜੇ ਦਸਮ ਗ੍ਰੰਥ ਨੂੰ ਹਟਾ ਦਿੱਤਾ ਜਾਵੇ ਤਾਂ ਸਿੱਖ ਸਿਪਾਹੀ ਨਹੀਂ ਬਣ ਸਕਦਾ, ਉਹ ਸਹਿਜਧਾਰੀ ਸਿੱਖਾਂ ਵਰਗਾ ਹੋ ਸਕਦਾ। ਸੋ ਇਹ ਤਾਂ ਸਿੱਖ ਧਰਮ ਦੀ ਬੁਨਿਆਦੀ ਲੋੜ ਹੈ। ਇਸ ਕਰਕੇ ਜਿਹੜਾ ਦਸਮ ਗ੍ਰੰਥ ਦਾ ਵਿਰੋਧੀ ਹੈ ਉਹ ਆਰਗੇਨਾਈਜੇਸ਼ਨ ਦਾ ਵਿਰੋਧੀ ਹੈ, ਖਾਲਸਾ ਪੰਥ ਦਾ ਵਿਰੋਧੀ ਹੈ। ਕਿਉਂ ਪੰਥ ਦਾ ਵਿਰੋਧੀ ਹੈ? ਕਿਉਂਕਿ ਉਹ ਫਿਰ ਅੰਮ੍ਰਿਤ ਦਾ ਵੀ ਵਿਰੋਧੀ ਹੈ, ਉਹ ਫਿਰ ਜਾਪ ਸਾਹਿਬ ਦਾ ਵੀ ਵਿਰੋਧੀ ਹੈ, ਦਸਮ ਗ੍ਰੰਥ ਦਾ ਵਿਰੋਧੀ, ਔਰ ਉਹ ਸਾਡੀ ਸਾਰੀ ਇਹ ਪੰਜ ਕਕਾਰੀ ਸਿੱਖੀ ਜਿਹੜੀ ਹੈ ਉਹਦਾ ਵਿਰੋਧ ਕਰੇਗਾ। ਕਾਲਾ ਅਫਗਾਨਾ ਨੇ ਬਚਿੱਤਰ ਨਾਟਕ ਦਾ ਵਿਰੋਧ ਨਹੀਂ ਕੀਤਾ, ਬਲਕਿ ਉਸਨੇ ਸਿੱਖੀ ਦਾ ਵਿਰੋਧ ਕੀਤਾ। ਉਸਨੇ ਕਿਹਾ ਨਾ ਕੋਈ ਪੰਜ ਕਕਾਰੀ ਸਿੱਖੀ ਹੈ, ਨਾ ਪੰਜ ਕਕਾਰਾਂ ਦੀ ਕੋਈ ਲੋੜ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਹੀ ਅੰਮ੍ਰਿਤ ਹੈ, ਅਤੇ ਹੋਰ ਕੋਈ ਅੰਮ੍ਰਿਤ ਖੰਡੇ ਬਾਟੇ ਦਾ ਹੁੰਦਾ ਹੀ ਨਹੀਂ ਹੈ। ਜਿਹੜਾ ਵੀ ਦਸਮ ਗ੍ਰੰਥ ਦਾ ਵਿਰੋਧ ਕਰੇਗਾ ਉਹ ਉੱਥੇ ਹੀ ਪਹੁੰਚੇਗਾ, ਔਰ ਉਸ ਤੋਂ ਬਾਅਦ ਫਿਰ ਉਹ ਕਹੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਾਰੀ ਗੁਰੂਆਂ ਦੀ ਨਹੀਂ ਹੈ, ਫਿਰ ਉਹ ਕਹੇਗਾ ਕਿ ਰਾਗਮਾਲਾ ਗੁਰੂ ਮਹਾਰਾਜ ਜੀ ਦੀ ਨਹੀਂ ਹੈ। ਰਾਗਮਾਲਾ ਤੋਂ ਬਾਅਦ ਕਹੇਗਾ ਕਿ ਭੱਟਾਂ ਦੇ ਸੋਈਏ ਜੀ, ਇਹ ਤਾਂ ਬੇਕਾਰ ਦੀ ਰਚਨਾ ਹੈ, ਇਹ ਨਹੀਂ ਗੁਰੂ ਸਾਹਿਬ ਦੀ। ਉਸ ਤੋਂ ਬਾਅਦ ਕਹੇਗਾ ਕਿ ਸਾਰੀ ਭਗਤ ਬਾਣੀ ਹੀ ਗੁਰੂ ਮਹਾਰਾਜ ਦੀ ਨਹੀਂ। ਜਦੋਂ ਇਕੱਲੀ ਗੁਰੂ ਸਾਹਿਬ ਦੀ ਬਾਣੀ ਰਹਿ ਜਾਏਗੀ ਨਾ, ਫਿਰ ਗੁਰੂਆਂ ਦੀ ਬਾਣੀ ਦੀ ਵੀ ਪੜਤਾਲ ਕਰਨੀ ਸ਼ੁਰੂ ਕਰ ਦੇਗਾ। ਸੋ ਉਹ ਬਿਰਤੀ ਜਿਹੜੀ ਪੰਥ ਨੂੰ ਢਾਉਣ ਵਾਲੀ ਅਤੇ ਖੇਰੂ ਖੇਰੂ ਕਰਨ ਵਾਲੀ ਹੈ, ਉਹਦੇ ਤੋਂ ਅਸਾਂ ਸਾਵਧਾਨ ਹੋਣਾ ਹੈ। ਪਰਚਾ ਤਾਂ ਮੇਰਾ ਲੰਬਾ ਹੈ, ਬਹੁਤ ਸਾਰੀਆਂ ਵਿਚਾਰਾਂ ਹਨ, ਸਾਰੀਆਂ ਵਿਚਾਰਾਂ ਇਤਨੇ ਵਿੱਚ ਸਮੇਟੀਆਂ ਨਹੀਂ ਜਾ ਸਕਦੀਆਂ। ਇੱਕ ਪੱਖ ਮੈਂ ਆਪ ਜੀ ਦੇ ਸਾਹਮਣੇ ਰੱਖਿਆ ਹੈ, ਹੁਣ ਅਗਲੇ ਜਿਹੜੇ ਪੱਖ ਹਨ ਵੱਖ ਵੱਖ ਉਹ ਹੋਰ ਵਿਦਵਾਨ ਆਪ ਜੀ ਦੇ ਸਨਮੁੱਖ ਰੱਖਣਗੇ। ਭੁੱਲਾਂ ਚੁੱਕਾਂ ਵਾਸਤੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਨਾਲ ਬਹੁਤ ਹੀ ਸੰਖੇਪ ਔਰ ਭਾਵਪੂਰਵਕ ਸ਼ਬਦਾਂ ਦੇ ਵਿੱਚ ਦਸਮ ਗ੍ਰੰਥ ਦੇ ਕਰਤੱਤਵ ਬਾਰੇ ਜਿਹੜੇ ਹੈ ਡਾਕਟਰ ਹਰਭਜਨ ਸਿੰਘ ਜੀ ਨੇ ਵਿਚਾਰ ਸਾਂਝੇ ਕੀਤੇ ਨੇ।